ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅੱਜ ਅਸੀਂ ਪੜ੍ਹਨ ਜਾ ਰਹੇ ਹੋ ਹੈ 24:24 ਦੀ 1-35 ਆਇਤ, ਅਤੇ ਜੋ ਸਾਡਾ ਵਿਸ਼ਾ ਹੈ ਉਹ ਹੈ ਰਾਜਾ ਅੰਤ ਵੱਲ ਇਸ਼ਾਰਾ ਕਰਦਾ ਹੈ। ਅੱਜ ਸਵੇਰੇ ਜਦੋਂ ਅਸੀਂ ਮੱਤੀ ਦੀ ਖੁਸ਼ਬਰੀ ਵੱਲ ਵਾਪਸ ਆਉਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਅਧਿਆਇ 24 ਵਿੱਚ ਪਾਉਂਦੇ ਹਾਂ। ਇਹ ਬਾਈਬਲ ਵਿੱਚ ਇੱਕ ਹਵਾਲਾ ਹੈ ਜੋ ਈਸਾਈਆਂ ਅਤੇ ਬਾਈਬਲ ਟਿੱਪਣੀਕਾਰਾਂ ਵਿੱਚ ਇੱਕ ਵਿਆਪਕ ਅਸਹਿਮਤੀ ਦਾ ਵਿਸ਼ਾ ਰਿਹਾ ਹੈ। ਇਹ ਇੱਕ ਹਵਾਲਾ ਹੈ ਜੋ ਪ੍ਰਭੂ ਯਿਸੂ ਮਸੀਹ ਨੂੰ ਇਜ਼ਰਾਈਲ ਦੇ ਨੇੜੇ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਾ ਵੇਖਦਾ ਹੈ ਅਤੇ ਸਦੀਆਂ ਤੋਂ ਅੰਤ ਅਤੇ ਉਸਦੀ ਅੰਤਮ ਵਾਪਸੀ ਵੱਲ ਵੀ ਇਸ਼ਾਰਾ ਕਰਦਾ ਹੈ। ਮੈਂ ਕਹਿੰਦਾ ਹਾਂ ਕਿ ਹਵਾਲੇ 'ਤੇ ਬਹੁਤ ਮਤਭੇਦ ਹੋ ਹਨ, ਪਰ ਮੈਨੂੰ ਉਮੀਦ ਹੈ ਕਿ ਜਿਵੇਂ ਅਸੀਂ ਅੱਜ ਇਕੱਠੇ ਇਸ ਦਾ ਅਧਿਐਨ ਕਰਾਂਗੇ ਅਸੀਂ ਬਹੁਤ ਕੁਛ ਜਾਣਾਂਗੇ। 2024 ਦੇ ਇੱਕ ਵੱਡੇ ਹਿੱਸੇ ਲਈ ਅਸੀਂ ਪ੍ਰਕਾਸ਼ ਦੀ ਪੋਥੀ ਦੁਆਰਾ ਆਪਣੇ ਦਾ ਅਸੀਂ ਅਧਿਐਨ ਕੀਤਾ ਅਤੇ ਇਸ ਲਈ ਇਸ ਦਾ ਨਾ ਸਿਰਫ ਇਹ ਮਤਲਬ ਹੈ ਕਿ ਸਾਨੂੰ ਇੱਕ ਕਲੇਸ਼ੀਆ ਦੇ ਤੌਰ 'ਤੇ ਅੰਤ ਦੇ ਸਮੇਂ ਲਈ ਇੱਕ ਚੰਗੀ ਤਰ੍ਹਾਂ ਸੋਚ ਸਮਝ ਕੇ ਪਹੁੰਚ ਕਰਨੀ ਚਾਹੀਦੀ ਹੈ, ਬਲਕਿ ਇਸ ਹਵਾਲੇ ਵਿੱਚ ਯਿਸੂ ਦੁਆਰਾ ਕਈਆਂ ਗੱਲਾਂ ਸਾਡੇ ਲਈ ਬਹੁਤ ਸਾਰੀਆਂ ਜਿਹੜੀਆਂ ਉਹ ਘੰਟੀ ਵਜਾਉਂਦੀਆਂ ਹਨ, ਕਿਉਂਕਿ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਕੀ ਸਿੱਖਿਆ ਹੈ ਸਾਨੂੰ ਯਾਦ ਰੱਖਦੇ ਹਾਂ। ਮੱਤੀ 24 ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਬਹੁਤ ਕੁਛ ਗੂੜਾ ਸੰਬੰਧ ਆ। ਹਮੇਸ਼ਾ ਵਾਂਗ ਮੈਂ ਚਾਹੁੰਦਾ ਹਾਂ ਕਿ ਅਸੀਂ ਅੱਜ ਸਵੇਰੇ ਜੋ ਕੋਸ਼ਿਸ਼ ਕਰੀਏ ਉਹ ਹੈ ਕਿ ਜਿਹੜੀ ਮੁੱਖ ਚੀਜ਼ ਆ ਉਹਨੂੰ ਮੁੱਖ ਰੱਖੀਏ। ਯਿਸੂ ਨੇ ਚੇਲਿਆਂ ਨੂੰ ਬਿਠਾ ਕੇ ਸ਼ਬਦ ਨਹੀਂ ਕਹੇ ਜੋ ਉਹਨਾਂ ਕੋਲ ਉਸਦੀ ਵਾਪਸੀ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਵਿਸਤ੍ਰਿਤ ਕਲਾ ਕਾਲ ਕ੍ਰਮ ਹੋਵੇ। ਉਸਨੇ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਸਿਖਾਇਆ ਤਾਂ ਜੋ ਉਹ ਜਾਣ ਸਕਣ ਕਿ ਮਸੀਹ ਦੇ ਪਹਿਲੇ ਆਉਣ 'ਤੇ ਅਤੇ ਉਸਦੇ ਦੂਜੇ ਆਉਣ ਦੇ ਵਿਚਕਾਰ ਜੀਵਨ ਬਤੀਤ ਕਰਦੇ ਹੋਏ ਕਿਸ ਤਰੀਕੇ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਆ। ਜਾਂ ਉਹਨਾਂ ਨੂੰ ਕਿੱਦਾਂ ਦੀ ਉਮੀਦ ਕਰਨੀ ਚਾਹੀਦੀ ਸਾਨੂੰ ਚੰਗੇ ਸਾਨੂੰ ਅੱਗੇ ਕੀ ਹੈ ਕਿ ਇਸ ਬਾਰੇ ਯਥਾਰਥਵਾਦੀ ਇੱਕ ਮਜ਼ਬੂਤ ਡਿਗਰੀ ਹੋਣੀ ਚਾਹੀਦੀ ਹੈ ਕਿ ਜੇਕਰ ਅਸੀਂ ਕਿਸੇ ਚੀਜ਼ ਬਾਰੇ ਉਮੀਦਾਂ ਨੂੰ ਵਧਾਇਆ ਹੈ ਤਾਂ ਸੰਭਾਵਨਾ ਹੈ ਕਿ ਜਦੋਂ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇਸ ਦੇ ਹੇਠਾਂ ਕੁਚਲ ਜਾਂਦੇ ਹਾਂ, ਕਿਉਂਕਿ ਸਾਡੀਆਂ ਉਮੀਦਾਂ ਜਿਹੜੀਆਂ ਉਹ ਬਹੁਤ ਹੁੰਦੀਆਂ ਅਤੇ ਭੁੱਫੇ ਕਿ ਪਾਣੀ ਉਹਨਾਂ ਨੂੰ ਵਹਾ ਕੇ ਲੈ ਜਾਂਦਾ ਆ। ਨੈਪੋਲੀਅਨ ਯੁੱਧ ਦੌਰਾਨ ਵਾਟਰਲੂ ਦੀ ਲੜਾਈ ਤੋਂ ਪਹਿਲਾਂ ਵੈਲਿੰਗਟਨ ਦੇ ਡਿਊਕ ਨੇ ਆਪਣੇ ਕਪਤਾਨਾਂ ਅਤੇ ਜਰਨੈਲਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, ਹੁਣ ਇਹ ਯੋਜਨਾ ਹੈ ਕਿ ਸਾਡੇ ਕੋਲ ਇੱਕ ਅੰਤਰਰਾਸ਼ਟਰੀ ਫੌਜ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਪਹਿਲਾਂ ਕਦੇ ਇੱਕ ਯੁੱਧ ਨਹੀਂ ਲੜਿਆ। ਅਸੀਂ ਯੁੱਧ ਦੇ ਇਤਿਹਾਸ ਦੇ ਸਭ ਤੋਂ ਮਹਾਨ ਜਰਨੈਲ ਨੈਪੋਲੀਅਨ ਦੇ ਵਿਰੁੱਧ ਜਾ ਰਹੇ ਹਾਂ ਅਤੇ ਉਸਦੀ ਫੌਜ ਸਾਮਰਾਜੀ ਮੁਹਿੰਮਾਂ ਦੇ ਉਸਦੇ ਸਾਰੇ ਸਾਬਕਾ ਸੈਨਿਕਾਂ ਤੋਂ ਬਣੀ ਹੈ। ਸਾਡੀ ਗਿਣਤੀ ਥੋੜ੍ਹੀ ਘੱਟ ਹੈ, ਇਸ ਲਈ ਮੇਰੀ ਯੋਜਨਾ ਇਹ ਹੋਣ ਜਾ ਰਹੀ ਹੈ ਕਿ ਸਾਨੂੰ ਸਾਰਾ ਦਿਨ ਸਾਡੇ 'ਤੇ ਹਮਲਾ ਕਰਨ ਦਿੱਤਾ ਉਸ ਨੂੰ ਸਾਰਾ ਦਿਨ ਸਾਡੇ 'ਤੇ ਹਮਲਾ ਕਰਨ ਦਿੱਤਾ ਜਾਵੇ ਅਤੇ ਸਾਡਾ ਇੱਕੋ ਇੱਕ ਟੀਚਾ ਉਦੋਂ ਤੱਕ ਇਕੱਠੇ ਰਹਿਣਾ ਹੈ ਜਦੋਂ ਤੱਕ ਕਿ ਬਿਸਮਾਰਕ ਦਾ ਰਾਜਕੁਮਾਰ ਓਟੋਵਾਨ ਬਲੂਚਰ ਸਾਡੇ ਬਚਾਅ ਲਈ ਨਹੀਂ ਆਉਂਦਾ ਅਤੇ ਜਦੋਂ ਉਸਦੀ ਪਰਸ਼ੀਅਨ ਫੌਜ ਆਉਂਦੀ ਹੈ ਤਾਂ ਸਾਡੇ ਕੋਲ ਨੈਪੋਲੀਅਨ ਦਾ ਮੁਕਾਬਲਾ ਕਰਨ ਲਈ ਕਾਫੀ ਹੋਵੇਗਾ ਅਤੇ ਅਸੀਂ ਅੰਤ ਵਿੱਚ ਜਿੱਤ ਪ੍ਰਾਪਤ ਕਰਾਂਗੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਵੈਲਿੰਗਟਨ ਨੇ ਉਹਨਾਂ ਫੌਜਾਂ ਨੂੰ ਇਹ ਨਾ ਦੱਸਿਆ ਹੁੰਦਾ ਕਿ ਉਹ ਸਾਰਾ ਦਿਨ ਕੀ ਕਰਨ ਜਾ ਰਹੇ ਹਨ ਜਿਸ ਨੈਪੋਲੀਅਨ ਦੀਆਂ ਫੌਜਾਂ ਦੁਆਰਾ ਘੰਟਿਆਂਬੱਧੀ ਹਮਲਾ ਕੀਤਾ ਜਾ ਰਿਹਾ ਸੀ। ਇਹ ਉਸੇ ਤਰ੍ਹਾਂ ਕੰਮ ਕਰਦਾ ਸੀ ਜਿਵੇਂ ਵੈਲਿੰਗਟਨ ਨੇ ਉਹਨਾਂ ਨੂੰ ਦੱਸਿਆ ਸੀ ਕਿ ਇਹ ਕਰਨ ਜਾ ਰਿਹਾ, ਪਰ ਉਸ ਨੇ ਉਹਨਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਕਰ ਦਿੱਤਾ ਸੀ ਕਿ ਉਹ ਅੰਤ ਵਿੱਚ ਜਿੱਤਣ ਲਈ ਸਾਰਾ ਦਿਨ ਸਦਾ ਦੀ ਉਡੀਕ ਕਰਦੇ ਰਹਿਣ। ਜਦੋਂ ਚਰਚਿਲ ਨੇ ਬ੍ਰਿਟਿਸ਼ ਲੋਕਾਂ ਨੂੰ ਜਰਮਨ ਫੌਜ ਦੇ ਵਿਰੁੱਧ ਯੂਰਪ ਵਿੱਚ ਖੜ੍ਹੇ ਹੋਣ ਲਈ ਤਿਆਰ ਕੀਤਾ ਤਾਂ ਉਸਨੇ ਇਹ ਨਹੀਂ ਕਿਹਾ ਆਓ ਯਾਰ ਇਹ ਆਸਾਨ ਹੋਣ ਵਾਲਾ ਹੈ। ਉਸਨੇ ਕਿਹਾ ਮੈਂ ਤੁਹਾਨੂੰ ਸਿਰਫ ਖੂਨ ਪਸੀਨਾ ਮਿਹਨਤ ਅਤੇ ਹੰਝੂਆਂ ਦਾ ਵਾਅਦਾ ਕਰਦਾ ਹਾਂ, ਨਜ਼ਰ ਵਿੱਚ ਥੋੜ੍ਹਾ ਜਿਹਾ ਵੀ ਸਪੈਨਰ ਨਹੀਂ ਹੈ। ਇੱਥੇ ਰਾਜਾ ਯਿਸੂ ਅੰਤ ਵੱਲ ਇਸ਼ਾਰਾ ਕਰਦਾ ਹੈ, ਉਹ ਆਪਣੇ ਚੇਲਿਆਂ ਨੂੰ ਦਿਖਾਉਂਦਾ ਅਤੇ ਵਿਸਥਾਰ ਵਿੱਚ ਸਾਨੂੰ ਵੀ ਔਖੇ ਦਿਨ ਦੱਸਦਾ ਹੈ ਕਿ ਔਖੇ ਦਿਨ ਅੱਗੇ ਹਨ। ਅਧਿਆਇ 24 ਵਿੱਚ ਸਾਡੇ ਕੋਲ ਦੋ ਗੱਲਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਅਸੀਂ ਯਿਸੂ ਨੂੰ ਉਹਨਾਂ ਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸ ਰਹੇ ਵੇਖਦੇ ਹਾਂ ਜੋ ਉਹਨਾਂ ਦੇ ਨੇੜਲੇ ਭਵਿੱਖ ਵਿੱਚ ਹੋਣ ਵਾਲੀ ਸੀ, ਯਰੂਸ਼ਲਮ ਵਿੱਚ ਮੰਦਰ ਦਾ ਵਿਨਾਸ਼। ਅਤੇ ਤੁਹਾਡੇ ਕੋਲ ਯਿਸੂ ਇਤਿਹਾਸ ਦੇ ਅੰਤ ਤੱਕ ਆਪਣੀ ਅੰਤਮ ਵਾਪਸੀ ਵੱਲ ਇਸ਼ਾਰਾ ਕਰ ਰਿਹਾ ਹੈ। ਆਇਤ 1-3 ਕਹਿੰਦੀ ਹੈ, ਯਿਸੂ ਮੰਦਰ ਛੱਡ ਕੇ ਜਾ ਰਿਹਾ ਸੀ ਜਦੋਂ ਉਸਦੇ ਚੇਲੇ ਉਸ ਨੂੰ ਮੰਦਰ ਦੀਆਂ ਇਮਾਰਤਾਂ ਦਿਖਾਉਣ ਲਈ ਆਏ, ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਇਹ ਸਭ ਕੁਝ ਦੇਖਦੇ ਹੋ, ਕੀ ਤੁਸੀਂ ਨਹੀਂ ਜਾਣਦੇ? ਸੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਇੱਕ ਪੱਥਰ ਉੱਤੇ ਦੂਜਾ ਛੱਡਿਆ ਨਾ ਜਾਵੇਗਾ ਜੋ ਡਿੱਗਿਆ ਨਾ ਜਾਵੇ। ਮੰਦਰ ਵਿੱਚ ਚੁਣੌਤੀ ਅਤੇ ਸਿੱਖਿਆ ਦੇ ਇਸ ਲੰਬੇ ਸਮੇਂ ਤੋਂ ਬਾਅਦ ਯਿਸੂ ਮੰਦਰ ਛੱਡ ਦਿੰਦਾ ਹੈ। ਜਿਵੇਂ ਹੀ ਉਹ ਜਾ ਰਿਹਾ ਸੀ, ਚੇਲੇ ਮੰਦਰ ਦੀਆਂ ਇਮਾਰਤਾਂ ਦਾ ਕੁਝ ਹਵਾਲਾ ਦਿੰਦੇ ਹਨ। ਸ਼ਾਇਦ ਉਹ ਆਰਕੀਟੈਕਚਰ ਦੀ ਪ੍ਰਸ਼ੰਸਾ ਕਰ ਰਹੇ ਸਨ, ਪਰ ਯਿਸੂ ਇਹ ਹੈਰਾਨ ਕਰਨ ਵਾਲਾ ਬਿਆਨ ਦਿੰਦਾ ਹੈ ਕਿ ਇੱਕ ਪੱਥਰ ਦੂਜੇ ਉੱਤੇ ਨਹੀਂ ਛੱਡਿਆ ਜਾਵੇਗਾ। ਤੁਸੀਂ ਦੇਖੋ ਕਿ ਯਿਸੂ ਕੁਝ ਉਲਝਾਉਣ ਵਾਲੀਆਂ ਗੱਲਾਂ ਕਰ ਰਿਹਾ ਹੈ। 23:38 ਆਇਤ ਵਿੱਚ ਉਸਨੇ ਫਰੀਸੀਆਂ ਨੂੰ ਕਿਹਾ, ਦੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। ਉਹ ਹੁਣ ਆਪਣਾ ਕੀ ਮਤਲਬ ਸਮਝਾ ਰਿਹਾ ਹੈ, ਇੱਕ ਪੱਥਰ ਉੱਤੇ ਦੂਜਾ ਛੱਡਿਆ ਨਹੀਂ ਜਾਵੇਗਾ। ਆਇਤ 3, ਜਦੋਂ ਜੈਤੂਨ ਦੇ ਪਹਾੜ ਉੱਤੇ ਬੈਠਾ ਸੀ ਤਾਂ ਉਹ ਯਿਸੂ ਕੋਲ ਆਉਂਦੇ ਹਨ ਅਤੇ ਉਸਨੂੰ ਇਕਾਂਤ ਵਿੱਚ ਕਹਿੰਦੇ ਹਨ, ਸਾਨੂੰ ਦੱਸੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੁਹਾਡੇ ਆਉਣ ਅਤੇ ਯੁੱਗ ਦੇ ਅੰਤ ਦਾ ਕੀ ਸੰਕੇਤ ਹੋਵੇਗਾ। ਕੀ ਤੁਸੀਂ ਦੇਖਿਆ ਹੈ ਕਿ ਇਹ ਇੱਥੇ ਦੋ ਸਵਾਲ ਪੁੱਛ ਰਹੇ ਹਨ, ਮੰਦਰ ਕਦੋਂ ਤਬਾਹ ਹੋਵੇਗਾ ਅਤੇ ਤੁਹਾਡੇ ਆਉਣ ਦੇ ਸੰਕੇਤ ਕਦੋਂ ਅਤੇ ਕੀ ਹਨ? ਚੇਲਿਆਂ ਦੇ ਮਨਾਂ ਵਿੱਚ ਇਹ ਦੋਵੇਂ ਗੱਲਾਂ ਨੇੜਿਓਂ ਜੁੜੀਆਂ ਹੋਈਆਂ ਹਨ। ਉਹਨਾਂ ਨੇ ਮੰਦਰ ਦੇ ਵਿਨਾਸ਼ ਨੂੰ ਅਤੇ ਆਪਣੇ ਆਉਣ ਵਾਲੇ ਪੂਰਵਗਾਮੀ ਵਜੋਂ ਦੇਖਿਆ ਹੋਵੇਗਾ। ਇਸ ਲਈ ਯਿਸੂ ਉਹਨਾਂ ਨੂੰ ਅੱਗੇ ਕੀ ਹੈ ਬਾਰੇ ਸਿੱਧਾ ਕਰਨ ਬਾਰੇ ਸੋਚਦਾ ਹੈ। ਇਸ ਲਈ ਆਇਤ 4-14 ਵਿੱਚ ਸਾਡੇ ਕੋਲ ਹੈ, ਰਾਜਾ ਵਾਅਦਾ ਕਰਦਾ ਹੈ ਕਿ ਵਿਰੋਧ ਜਿੱਤ ਨਹੀਂ ਦੇਵੇਗਾ ਜਦੋਂ ਤੱਕ ਉਹ ਨਹੀਂ ਆਉਂਦਾ। ਯਿਸੂ ਉਹਨਾਂ ਨੂੰ ਆਪਣੇ ਪਹਿਲੇ ਅਤੇ ਦੂਜੇ ਆਉਣ ਦੇ ਵਿਚਕਾਰ ਦੀਆਂ ਅਸਲੀਅਤਾਂ ਬਾਰੇ ਦੱਸਦਾ ਹੈ ਅਤੇ ਅਸਲੀਅਤ ਇਹ ਹੈ ਕਿ ਇੱਕ ਮਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੋ, ਪਰ ਜਾਣੋ ਕਿ ਇਹ ਜਿੱਤ ਸੁਰੱਖਿਅਤ ਹੈ। ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਰਹੋ, ਪਰ ਜਾਣੋ ਕਿ ਮਸੀਹ ਅਤੇ ਉਸਦੇ ਨਾਲ ਅੰਤ ਵਿੱਚ ਜਿੱਤ ਪ੍ਰਾਪਤ ਕਰਾਂਗੇ। ਅੱਜ ਸ਼ਾਮ ਅਸੀਂ ਪਹਿਲਾ ਪੱਤਰਸ ਵਿੱਚ ਇੱਕ ਨਵੀਂ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਉਸ ਪੱਤਰ ਵਿੱਚ ਮੁਸੀਬਤ ਅਤੇ ਅੱਤਿਆਚਾਰ ਦੀ ਅਸਲੀਅਤ ਵੀ ਸਪਸ਼ਟ ਹੈ। ਇਹ ਚੁਣੇ ਹੋਏ ਗੁਲਾਮਾਂ ਨੂੰ ਖੰਡਾਉਣ ਨੂੰ ਸੰਬੋਧਿਤ ਹੈ। ਮੁਸੀਬਤ ਮੁਸ਼ਕਲ ਅਤੇ ਦਰਦ ਹੈ ਅਤੇ ਉਹ ਖਿੰਡ ਗਏ ਹਨ। ਉਹ ਮੱਤੀ ਦੇ ਇਸ ਹਵਾਲੇ ਵਿੱਚ ਯਿਸੂ ਦੀ ਸਿੱਖਿਆ ਅਨੁਸਾਰ ਜੀ ਰਹੇ ਹਨ। ਜਦੋਂ ਇਹ ਸਭ ਕੁਝ ਟੁੱਟਦਾ ਹੈ ਤਾਂ ਜਾਪਦਾ ਹੈ, ਤਾਂ ਡਰੋ ਨਾ, ਉਸ ਰਾਜਾ ਵਿੱਚ ਵਿਸ਼ਵਾਸ ਅਤੇ ਸੁਰੱਖਿਆ ਨਾਲ ਜੀਓ, ਕਿਉਂਕਿ ਉਸਦੇ ਸਾਰਾ ਕੁਛ ਉਸਦੇ ਕਾਬੂ ਵਿੱਚ ਹੈ। ਯਿਸੂ ਕਈ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਕਿ ਉਸਦੀ ਵਾਪਸੀ ਤੱਕ ਸਮੇਂ ਦੀ ਵਿਸ਼ੇਸ਼ਤਾ ਹੋਣਗੀਆਂ, ਜਿਵੇਂ ਕਿ ਰਾਜਾਂਤ ਵੱਲ ਇਸ਼ਾਰਾ ਕਰਦਾ ਹੈ, ਧੋਖੇਬਾਜ਼ ਅਤੇ ਝੂਠੇ ਮਸੀਹ। ਜਦੋਂ ਅਸੀਂ ਪ੍ਰਕਾਸ਼ ਦੀ ਕਿਤਾਬ ਵਿੱਚ ਸੀ ਤਾਂ ਸਾਡੇ ਕੋਲ ਝੂਠਾ ਨਬੀ ਅਤੇ ਜਾਨਵਰ ਸੀ, ਅਤੇ ਇੱਥੇ 23:24 ਵਿੱਚ ਸਾਨੂੰ ਯਾਦ ਦਿਵਾਇਆ ਗਿਆ ਹੈ ਕਿ ਆਲੇ ਦੁਆਲੇ ਧੋਖੇਬਾਜ਼ ਹਨ। ਆਇਤ 4-5, ਵੇਖੋ ਕਿ ਕੋਈ ਤੁਹਾਨੂੰ ਗੁੰਮਰਾਹ ਨਾ ਕਰੇ, ਕਿਉਂਕਿ ਬਹੁਤ ਸਾਰੇ ਮੇਰੇ ਨਾਮ ਉੱਤੇ ਆਉਣਗੇ, ਕਹਿਣਗੇ ਮੈਂ ਮਸੀਹ ਹਾਂ, ਤਾਂ ਉਹ ਬਹੁਤਿਆਂ ਨੂੰ ਗੁੰਮਰਾਹ ਕਰਨਗੇ। ਸਾਡੇ ਹਾਲੀਆ ਇਤਿਹਾਸ ਵਿੱਚ ਵੀ ਕੁਝ ਲੋਕ ਇਹ ਕਹਿੰਦੇ ਹਨ ਕਿ ਮੈਂ ਮਸੀਹ ਹਾਂ। 1990 ਦੇ ਦਹਾਕੇ ਵਿੱਚ ਦੇ ਸ਼ੁਰੂ ਵਿੱਚ ਸਾਡੇ ਕੋਲ ਸਾਬਕਾ ਫੁੱਟਬਾਲਰ ਅਤੇ TV ਸਪੋਰਟਸ ਰਿਪੋਰਟਰ ਡੇਵਿਡ ਆਈਕੇ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਉਹ ਰੱਬ ਦਾ ਪੁੱਤਰ ਸੀ। 1991 ਦੇ ਅੰਤ ਤੱਕ ਅਰਾਨ ਟਾਪੂ ਨੂੰ ਸਮੁੰਦਰ ਦੁਆਰਾ ਨਿਗਲ ਲਿਆ ਜਾਵੇਗਾ। ਮੇਰਾ ਮਤਲਬ ਹੈ ਕਿ ਇਸ ਬਾਰੇ ਸੋਚੋ, ਇਹ ਗੈਰੀ ਲੰਕਰ ਵਾਂਗ ਟੈਲੀਵਿਜ਼ਨ 'ਤੇ ਦਾਅਵਾ ਕਰ ਰਿਹਾ ਸੀ ਕਿਉਂਕਿ ਉਹ ਰੱਬ ਦਾ ਪੁੱਤਰ ਹੈ। 1993 ਵਿੱਚ ਅਮਰੀਕਾ ਵਿੱਚ ਡੇਵਿਡ ਕੁਰੇਸ਼ ਅਤੇ ਬ੍ਰਾਂਚ ਡੇਵਿਡੀਅਨ ਸਨ ਜੋ ਦਾਅਵਾ ਕਰ ਰਹੇ ਸਨ ਕਿ ਕੁਰੇਸ਼ ਮਸੀਹ ਹੈ, ਅਤੇ ਬਹੁਤ ਸਾਰੇ ਲੋਕਾਂ ਨੂੰ ਮੌਤ ਵੱਲ ਲਿਆ ਜਾ ਰਿਹਾ ਸੀ। ਹੋ ਸਕਦਾ ਹੈ ਕਿ 90 ਦੇ ਦਹਾਕੇ ਬਾਰੇ ਕੁਝ ਸੀ, ਹਾਏ ਨਹੀਂ। ਆਸਟ੍ਰੇਲੀਆ ਵਿੱਚ ਡਾਈਵਿੰਗ ਟਰੁੱਥ ਦੇ ਨੇਤਾ ਏਜੇ ਮਿਲਰ ਹਨ ਜੋ ਯੇਸੂ ਦੇ ਪੁਨਰ ਜਨਮ ਹੋਣ ਦਾ ਦਾਵਾ ਕਰ ਰਹੇ ਹਨ। ਧੋਖੇਬਾਜ਼ ਅਤੇ ਝੂਠੇ ਮਸੀਹ ਦੀ ਇੱਛਾ ਤੋਂ ਸਾਵਧਾਨ ਰਹੋ, ਜਿਵੇਂ ਕਿ ਰਾਜਾ ਅੰਤ ਵੱਲ ਇਸ਼ਾਰਾ ਕਰਦਾ ਹੈ। ਉਹ ਇਸ਼ਾਰਾ ਕਰਦਾ ਹੈ ਕਿ ਅੰਤਰਰਾਸ਼ਟਰੀ ਟਕਰਾਅ, ਆਇਤ 6-7, ਅਤੇ ਤੁਸੀਂ ਜੰਗਾਂ ਅਤੇ ਜੰਗਾਂ ਦੀਆਂ ਅਫਵਾਹਾਂ ਬਾਰੇ ਸੁਣੋਗੇ। ਦੇਖੋ ਕਿ ਤੁਸੀਂ ਘਬਰਾਓ ਨਾ, ਕਿਉਂਕਿ ਇਹ ਜ਼ਰੂਰ ਹੋਣਾ ਚਾਹੀਦਾ ਪਰ ਅੰਤ ਅਜੇ ਨਹੀਂ ਹੈ, ਕਿਉਂਕਿ ਕੌਮ ਦੇ ਵਿਰੁੱਧ ਅਤੇ ਰਾਜਾ ਰਾਜ ਦੇ ਵਿਰੁੱਧ ਉੱਠੇਗਾ। ਮਸੀਹ ਦੇ ਪਹਿਲੇ ਆਉਣ ਅਤੇ ਉਸਦੇ ਦੂਜੇ ਆਉਣ ਦੇ ਵਿਚਕਾਰਲੇ ਸਮੇਂ ਦੌਰਾਨ ਅੰਤਰਰਾਸ਼ਟਰੀ ਟਕਰਾਅ ਹੋਣ ਵਾਲਾ ਹੈ। ਕੌਮਾਂ ਇੱਕ ਦੂਜੇ ਦੇ ਵਿਰੁੱਧ ਲੜਨਗੀਆਂ, ਯੁੱਧ ਦੀਆਂ ਅਫਵਾਹਾਂ ਲਗਾਤਾਰ ਹੋਣਗੀਆਂ। ਇਸ ਸਮੇਂ ਇੱਕ ਅਜਿਹੇ ਸਮੇਂ ਵਿੱਚ ਜੀ ਰਹੇ ਹਾਂ ਜਦੋਂ ਅਸੀਂ ਅੰਤਰਰਾਸ਼ਟਰੀ ਟਕਰਾਅ ਵੱਲ ਇਸ਼ਾਰਾ ਕਰ ਸਕਦੇ ਹਾਂ ਅਤੇ ਅੰਤਰਰਾਸ਼ਟਰੀ ਸਥਿਰਤਾ ਅਤੇ ਚਿੰਤਾ ਵਧਦੀ ਬੇਚੈਨੀ ਹੈ। ਅੱਗੇ ਜੰਗ ਦੀ ਸੰਭਾਵਨਾ ਬਾਰੇ, ਇਹ ਅੱਜ ਦੁਨੀਆ ਵਿੱਚ ਅਸਲੀਅਤ ਹੈ, ਜਿਵੇਂ ਕਿ 70 ਈਸਵੀ ਵਿੱਚ ਸੀ ਜਦੋਂ ਵਿਨਾਸ਼ਕਾਰੀ ਅੰਤਰਰਾਸ਼ਟਰੀ ਟਕਰਾਅ ਦੇ ਨਤੀਜੇ ਵਜੋਂ ਯਰੂਸ਼ਲਮ ਦੀ ਤਬਾਹੀ ਹੋਈ ਸੀ। ਦੇਖੋ ਕਿ ਤੁਸੀਂ ਘਬਰਾਓ ਨਾ, ਕਿਉਂਕਿ ਇਹ ਜ਼ਰੂਰ ਹੋਣਾ ਚਾਹੀਦਾ ਪਰ ਅੰਤ ਅਜੇ ਨਹੀਂ ਹੈ, ਜਿਵੇਂ ਕਿ ਰਾਜਾ ਅੰਤ ਵੱਲ ਇਸ਼ਾਰਾ ਕਰਦਾ ਹੈ। ਕੁਦਰਤੀ ਆਫਤਾਂ, ਆਇਤ 7-8, ਵੱਖ ਵੱਖ ਥਾਵਾਂ 'ਤੇ ਅਕਾਲ ਅਤੇ ਭੂਚਾਲ ਆਉਣਗੇ, ਇਹ ਸਭ ਜਨਮ ਪੀੜਾਂ ਦੀ ਸ਼ੁਰੂਆਤ ਹਨ। ਕੀ ਤੁਹਾਨੂੰ ਯਾਦ ਹੈ ਕਿ ਇਹ ਚੀਜ਼ਾਂ ਪ੍ਰਕਾਸ਼ ਦੀ ਪੋਥੀ ਵਿੱਚ ਇੰਨੀ ਪ੍ਰਮੁੱਖਤਾ ਨਾਲ ਕਿਵੇਂ ਦਿਖਾਈਆਂ ਗਈਆਂ ਸਨ? ਯੇਸੂ ਕਹਿੰਦਾ ਹੈ ਕਿ ਇਹ ਚੀਜ਼ਾਂ ਜਨਮ ਪੀੜਾਂ ਦੀ ਸ਼ੁਰੂਆਤ ਹਨ ਅਤੇ ਜਨਮ ਦਰਦ ਇਸ ਲਈ ਮੈਨੂੰ ਦੱਸਿਆ ਗਿਆ ਹੈ, ਅਸਲ ਦਰਦ ਹਨ, ਮਨੁੱਖ ਦਰਦ ਨਹੀਂ। ਜਨਮ ਦਰਦ ਤੇਜ਼, ਭਿਆਨਕ ਅਤੇ ਦੁਖਦਾਈ ਹੁੰਦੇ ਹਨ, ਪਰ ਜਨਮ ਦਰਦ ਦਾ ਬਿੰਦੂ ਇਹ ਹੈ ਕਿ ਉਹ ਅੰਤ ਵਿੱਚ ਲੰਘ ਜਾਂਦੇ ਹਨ, ਨਵੀਂ ਜ਼ਿੰਦਗੀ ਨੂੰ ਰਾਹ ਦਿੰਦੇ ਹਨ। ਇਹਨਾਂ ਚੀਜ਼ਾਂ ਨੂੰ ਨਾ ਦੇਖੋ, ਅੰਤਰਰਾਸ਼ਟਰੀ ਟਕਰਾਅ ਅਤੇ ਕੁਦਰਤੀ ਆਫਤਾਂ, ਇਹ ਸਿੱਟਾ ਨਾ ਕੱਢੋ ਕਿ ਦੁਨੀਆ ਕਾਬੂ ਤੋਂ ਬਾਹਰ ਹੈ। ਇਹ ਸਿੱਟਾ ਨਾ ਕੱਢੋ ਕਿ ਇਹ ਅਟਲ ਗੜਬੜ ਵਿੱਚ ਹੈ, ਕਿਉਂਕਿ ਯਾਦ ਰੱਖੋ ਕਿ ਮਸੀਹ ਨੇ ਸਾਨੂੰ ਦੱਸਿਆ ਹੈ ਕਿ ਇਹ ਇਸ ਤਰ੍ਹਾਂ ਹੋਣ ਵਾਲਾ ਹੈ। ਮਸੀਹ ਨੇ ਸਾਨੂੰ ਦੱਸਿਆ ਹੈ ਕਿ ਸਭ ਕੁਝ ਹੋਵੇਗਾ। ਉਸ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਜਨਮ ਦਰਦ ਦੇ ਦਿਨ ਵਿੱਚ ਜੀ ਰਹੇ ਹਾਂ। ਯੇਸੂ ਆਪਣੇ ਚੇਲਿਆਂ ਦੇ ਨਾਲ ਜੈਤੂਨ ਦੇ ਪਹਾੜ 'ਤੇ ਬੈਠਾ ਅਤੇ ਅੱਗੇ ਦੱਸਿਆ ਕਿ ਜੀਵਨ ਕਿਹੋ ਜਿਹਾ ਹੋਵੇਗਾ ਜਦੋਂ ਤੱਕ ਉਹ ਦੁਬਾਰਾ ਨਹੀਂ ਆਇਆ, ਅਤੇ ਉਸਨੇ ਕਿਹਾ ਕਿ ਇਹ ਇਸ ਤਰ੍ਹਾਂ ਹੋਣ ਵਾਲਾ ਹੈ। ਧੋਖੇਬਾਜ਼, ਯੁੱਧ ਦੀਆਂ ਅਫਵਾਹਾਂ, ਯੁੱਧ, ਕੌਮਾਂ ਦੇ ਵਿਰੁੱਧ ਕੌਮਾਂ, ਅਕਾਲ, ਭੂਚਾਲ, ਪਰ ਇੱਕ ਦਿਨ ਇਹ ਸਭ ਜੀਵਨ ਨੂੰ ਰਾਹ ਦੇਵੇਗਾ। ਇਸ ਰਾਜੇ ਦੇ ਰਾਜ ਵਿੱਚ ਜੀਵਨ ਜੋ ਅੰਤ ਵੱਲ ਇਸ਼ਾਰਾ ਕਰਦਾ ਹੈ, ਪ੍ਰਭੂ ਜਾਣਦਾ ਹੈ ਅਤੇ ਪ੍ਰਭੂ ਸਿੰਘਾਸਣ 'ਤੇ ਹੈ, ਜਿਵੇਂ ਕਿ ਰਾਜਾ ਅੰਤ ਵੱਲ ਇਸ਼ਾਰਾ ਕਰਦਾ ਹੈ। ਉਹ ਇਸ਼ਾਰਾ ਕਰਦਾ ਹੈ ਅੱਤਿਆਚਾਰ ਅਤੇ ਮੌਤ ਅਤੇ ਨਫ਼ਰਤ ਨੂੰ। ਆਇਤ 9, ਫਿਰ ਉਹ ਤੁਹਾਨੂੰ ਕਸ਼ਟ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮੌਤ ਦੇ ਘਾਟ ਉਤਾਰ ਦੇਣਗੇ, ਮੇਰੇ ਨਾਮ ਦੀ ਖਾਤਰ ਸਾਰੀਆਂ ਕੌਮਾਂ ਤੁਹਾਨੂੰ ਨਫ਼ਰਤ ਕਰਨਗੀਆਂ। ਕਿ ਪਿਛਲੇ ਹਫ਼ਤੇ DRC ਵਿੱਚ ਸਾਡੇ 70 ਭਰਾਵਾਂ ਅਤੇ ਭੈਣਾਂ ਦਾ ਸਿਰ ਉਹਨਾਂ ਦੇ ਚਰਚ ਵਿੱਚ ਇੱਕ ISIS ਨਾਲ ਸੰਬੰਧਿਤ ਸਮੂਹ ਦੁਆਰਾ ਕਲਮ ਕੀਤੇ ਜਾਣ ਬਾਰੇ ਤੁਸੀਂ ਸੁਣਿਆ ਹੈ ਅਤੇ ਤੁਹਾਨੂੰ ਹੈਰਾਨੀ ਹੋਈ ਹੈ। 2024 ਵਿੱਚ ਨਾਈਜੀਰੀਆ, ਮੁੱਖ ਤੌਰ 'ਤੇ ਉੱਤਰੀ ਨਾਈਜੀਰੀਆ ਵਿੱਚ ਲਗਭਗ 3100 ਈਸਾਈਆਂ ਨੂੰ ਮਾਰ ਦਿੱਤਾ ਗਿਆ ਸੀ ਅਤੇ 2830 ਈਸਾਈਆਂ ਨੂੰ ਅਗਵਾ ਕੀਤਾ ਗਿਆ ਸੀ। ਜੇਕਰ ਤੁਸੀਂ ਦੁਨੀਆ ਭਰ ਵਿੱਚ ਈਸਾਈਆਂ ਦੇ ਅੱਤਿਆਚਾਰ ਨੂੰ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਓਪਨ ਡੋਰਸ ਵਰਲਡ ਵਾਚ ਸੂਚੀ 'ਤੇ ਜਾ ਕੇ ਇੱਕ ਨਜ਼ਰ ਮਾਰ ਸਕਦੇ ਹੋ। ਇਹ ਪੜ੍ਹਨਾ ਗੰਭੀਰ ਬਣਾਉਂਦਾ ਹੈ। ਵਿਅਕਤੀਗਤ ਪੱਧਰ 'ਤੇ ਮੈਂ ਜਾਣਦਾ ਹਾਂ ਕਿ ਕੁਝ ਲੋਕਾਂ ਨੇ ਯੇਸੂ ਵਿੱਚ ਤੁਹਾਡੇ ਵਿਸ਼ਵਾਸ ਲਈ ਅੱਤਿਆਚਾਰ ਦਾ ਅਨੁਭਵ ਕੀਤਾ ਹੋਵੇਗਾ। ਸ਼ਾਇਦ ਤੁਹਾਡੇ ਪਰਿਵਾਰ ਤੋਂ ਜਾਂ ਸ਼ਾਇਦ ਤੁਹਾਡੇ ਕੰਮ ਦੇ ਸਾਥੀਆਂ ਵਜੋਂ ਤੁਹਾਡੇ ਮਾਲਕਾਂ ਦੇ ਹੱਥੋਂ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਨੂੰ ਮਸੀਹ ਵਿੱਚ ਵਿਸ਼ਵਾਸ ਕਰਕੇ ਆਪਣੇ ਦੇਸ਼ ਤੋਂ ਭੱਜਣਾ ਪਿਆ ਹੈ, ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਨੂੰ ਮਸੀਹ ਦੀ ਖਾਤਰ ਤਸੀਹੇ ਸਹਿਣੇ ਪਏ ਹਨ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਮਸੀਹ ਤੋਂ ਲੈ ਕੇ ਹੁਣ ਤੱਕ ਦੀਆਂ ਸਦੀਆਂ ਦੇ ਵਿਸ਼ਾਲ ਸਮੇਂ ਵਿੱਚ ਮਸੀਹ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਥਾਵਾਂ 'ਤੇ ਅੱਤਿਆਚਾਰ ਇੱਕ ਹਕੀਕਤ ਹੈ। UK ਵਿੱਚ ਜੀਵਨ ਈਸਾਈ ਲਈ ਅਸਾਧਾਰਨ ਤੌਰ 'ਤੇ ਸ਼ਾਂਤੀਪੂਰਨ ਹੈ। ਅਸੀਂ ਅਪਵਾਦ ਵਿੱਚ ਹਾਂ। ਈਰਾਨ ਵਿੱਚ ਬਹੁਤ ਸਾਰੇ ਈਸਾਈ ਜੇਲ੍ਹ ਵਿੱਚ ਤੜਫਦੇ ਹਨ। ਪਾਕਿਸਤਾਨ ਵਿੱਚ ਵਿਸ਼ਵਾਸੀਆਂ ਨੂੰ ਉਹਨਾਂ ਦੇ ਘਰ ਤੋਂ ਬਾਹਰ ਕੱਢਿਆ ਜਾ ਸਕਦਾ ਹੈ, ਹਮਲਾ ਕੀਤਾ ਜਾ ਸਕਦਾ, ਮਾਰਿਆ ਜਾ ਸਕਦਾ, ਅਤੇ ਮੈਂ ਇੱਦਾਂ ਦਾ ਬਹੁਤ ਕੁਛ ਹੋਰ ਦੱਸ ਸਕਦਾ ਹੈ। ਅੱਜ ਸਾਡੀ ਦੁਨੀਆ ਵਿੱਚ ਔਰਤ ਔਸਤ ਈਸਾਈ ਜਿਹੜਾ ਅੱਜ ਸਾਡੀ ਦੁਨੀਆ ਵਿੱਚ ਔਸਤ ਈਸਾਈ ਦਾ ਅੱਤਿਆਚਾਰ ਆਮ ਅਨੁਭਵ ਹੈ। ਯੇਸੂ ਕਹਿੰਦਾ ਹੈ ਮੇਰੇ ਕਾਰਨ ਤੁਹਾਨੂੰ ਸਾਰੀਆਂ ਕੌਮਾਂ ਨਫ਼ਰਤ ਕਰਨਗੀਆਂ। ਯਿਸੂ ਦੇ ਵਾਪਸ ਆਉਣ ਤੱਕ ਇਹ ਈਸਾਈ ਜੀਵਨ ਦੀ ਹਕੀਕਤ ਹੈ, ਜਿਵੇਂ ਕਿ ਰਾਜਾਂਤ ਵਾਲੇ ਸ਼ਰਾਕਤ ਇਸ਼ਾਰਾ ਕਰਦਾ ਹੈ ਪਿਆਰਹੀਨਤਾ। ਆਇਤ 10 ਵਿੱਚ ਲਿਖਿਆ, ਅਤੇ ਫਿਰ ਬਹੁਤ ਸਾਰੇ ਡਿੱਗ ਪੈਣਗੇ ਅਤੇ ਇੱਕ ਦੂਜੇ ਨੂੰ ਧੋਖਾ ਦੇਣਗੇ ਅਤੇ ਇੱਕ ਦੂਜੇ ਨਾਲ ਨਫ਼ਰਤ ਕਰਨਗੇ। ਆਇਤ 12, ਅਤੇ ਕਿਉਂਕਿ ਧਰਮ ਵਧੇਗਾ ਬਹੁਤਿਆਂ ਦਾ ਪਿਆਰ ਠੰਡਾ ਹੋ ਜਾਵੇਗਾ। ਕੀ ਇਹ 2025 ਵਿੱਚ ਬ੍ਰਿਟੇਨ ਦੇ ਜੀਵਨ ਨਾਲ ਸੰਬੰਧਿਤ ਨਹੀਂ ਹੈ? ਜਿਸ ਕੁਧਰਮ ਦਾ ਜ਼ਿਕਰ ਕੀਤਾ ਗਿਆ ਹੈ ਉਹ ਹੈ ਰੱਬ ਦੇ ਨਿਯਮਾਂ ਨੂੰ ਤੋੜਨਾ, ਰੱਬ ਦੇ ਨਿਯਮਾਂ ਨੂੰ ਰੱਦ ਕਰਨਾ, ਰੱਬ ਦੇ ਤਰੀਕੇ, ਅਤੇ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਪਿਆਰ ਠੰਡਾ ਹੋ ਜਾਵੇਗਾ। ਰੱਬ ਦੇ ਕਾਨੂੰਨ ਵਿਰੁੱਧ ਬਗਾਵਤ ਅੱਜ ਜ਼ਿੰਦਗੀ ਦੇ ਇੱਕ ਕੁਦਰਤੀ ਹਿੱਸੇ ਵਜੋਂ ਸਵੀਕਾਰ ਕੀਤੀ ਜਾਂਦੀ ਹੈ। ਕੁਧਰਮ ਦਾ ਉਹ ਵਾਧਾ ਜਾਰੀ ਰਹਿੰਦਾ ਹੈ ਅਤੇ ਬਦਲੇ ਵਿੱਚ ਪਿਆਰ ਠੰਡਾ ਹੋ ਜਾਂਦਾ ਹੈ। ਕਿ ਤੁਸੀਂ ਡੱਡੂ ਦੀ ਕਹਾਣੀ ਬਾਰੇ ਜਾਣਦੇ ਹੋ? ਉਦਾਹਰਣ, ਮੈਂ ਇਸਦੀ ਜਾਂਚ ਤਾਂ ਨਹੀਂ ਕੀਤੀ, ਪਰ ਜੇਕਰ ਤੁਸੀਂ ਇੱਕ ਜ਼ਿੰਦਾ ਡੱਡੂ ਨੂੰ ਉਬਲਦੇ ਪਾਣੀ ਵਿੱਚ ਦੇ ਘੜੇ ਵਿੱਚ ਸੁੱਟਦੇ ਹੋ ਤਾਂ ਤੁਰੰਤ ਬਾਹਰ ਛਾਲ ਮਾਰ ਕੇ ਬਾਹਰ ਆ ਜਾਂਦਾ ਹੈ, ਹੈਰਾਨੀ ਦੀ ਗੱਲ ਨਹੀਂ ਹੈ। ਪਰ ਜੇ ਤੁਸੀਂ ਇਸ ਨੂੰ ਠੰਡੇ ਪਾਣੀ ਦੇ ਘੜੇ ਵਿੱਚ ਪਾਉਂਦੇ ਹੋ ਅਤੇ ਇਸ ਨੂੰ ਚੁੱਲ੍ਹੇ 'ਤੇ ਰੱਖਦੇ ਹੋ, ਫਿਰ ਇਸ ਨੂੰ ਉਬਾਲਦੇ ਹੋ, ਬਿੰਦੂ ਤੱਕ ਹੌਲੀ ਹੌਲੀ ਗਰਮ ਉਬਾਲਦੇ ਹੋ, ਤਾਂ ਇਹ ਸਾਰਾ ਦਿਨ ਉੱਥੇ ਹੀ ਰਹੇਗਾ ਅਤੇ ਮੌਤ ਤੱਕ ਉਬਲੇਗਾ। ਚਰਚ ਅਤੇ ਸਾਡੇ ਸਮਾਜ ਵਿੱਚ ਵੱਡੇ ਤੌਰ 'ਤੇ ਕੁਧਰਮ ਨਾਲ ਵੀ ਇਹੀ ਹੁੰਦਾ ਹੈ। ਤੁਸੀਂ 1900 ਦੇ ਇੱਕ ਧਰਮੀ ਬਜ਼ੁਰਗ ਵਿਅਕਤੀ ਨੂੰ ਲਓ ਅਤੇ ਉਹਨਾਂ ਨੂੰ 21ਵੀਂ ਸਦੀ ਦੇ ਸਕੋਟਲੈਂਡ ਵਿੱਚ ਛੱਡ ਦਿਓ। ਉਹ ਤੁਰੰਤ ਬਾਹਰ ਨਿਕਲ ਆਉਣਗੇ, ਕਿਉਂਕਿ ਉਹ ਕੁਧਰਮ ਨੂੰ ਇਸ ਲਈ ਦੇਖਦੇ ਹਨ ਜਿਵੇਂ ਇਹ ਹੈ। ਪਰ ਸਾਨੂੰ ਕੁਧਰਮ ਵਿੱਚ ਵੱਡਾ ਕਰੋ ਅਤੇ ਜਲਦੀ ਹੀ ਅਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹਾਂ, ਅਸੀਂ ਇਸ ਨੂੰ ਆਮ ਵਾਂਗ ਦੇਖਦੇ ਹਾਂ। ਯਿਸੂ ਕਹਿੰਦਾ ਹੈ ਕਿਉਂਕਿ ਕੁਧਰਮ ਵਧੇਗਾ, ਬਹੁਤਾਂ ਦਾ ਪਿਆਰ ਜਿਹੜਾ ਠੰਡਾ ਹੋ ਜਾਵੇਗਾ। ਮਾਰਧਾਰ ਹੋ ਰਹੀ ਹੈ, ਯੁੱਧ ਭਿਆਨਕ ਆ, ਪਰ ਦ੍ਰਿੜ ਰਹੋ, ਕਿਉਂਕਿ ਇਹ ਸਭ ਕੁਝ ਰਾਜੇ ਦੀ ਯੋਜਨਾ ਦੇ ਵਿੱਚ ਹੈ। ਰਾਜਾ ਅੰਤ ਵਿੱਚ ਜੇਤੂ ਹੋਵੇਗਾ। ਆਇਤ 15-25 ਉਸ ਸਭ ਦਾ ਇੱਕ ਕੇਸ ਸਟੱਡੀ ਦਿੰਦੀ ਹੈ ਜਿਸ ਬਾਰੇ ਯਿਸੂ ਸਿਖਾ ਰਿਹਾ, ਉਹ ਸਭ ਕੁਝ ਜਿਸ ਬਾਰੇ ਅਸੀਂ ਸੋਚ ਰਹੇ ਹਾਂ। ਆਇਤ 15 ਵਿੱਚ ਯਿਸੂ ਸਿੱਧੇ ਤੌਰ 'ਤੇ ਆਇਤ 3 ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਾ ਕਿ ਮੰਦਰ ਕਦੋਂ ਤਬਾਹ ਕੀਤਾ ਜਾਵੇਗਾ, ਅਤੇ ਉਹ ਆਪਣੇ ਮਨਾਂ ਨੂੰ ਤਾਜ਼ਾ ਕਰਨ ਲਈ ਇਕੱਠੇ ਜਿਹੜਾ ਅਸੀਂ ਇਹਨੂੰ ਪੜ੍ਹਦੇ ਹਾਂ। ਇਸ ਲਈ ਜਦੋਂ ਤੁਸੀਂ ਨਬੀ ਦਾਨੀਅਲ ਦੁਆਰਾ ਦੱਸੀ ਗਈ ਉਜਾੜ ਦੀ ਘਿਣਾਉਣੀ ਚੀਜ਼ ਨੂੰ ਪਵਿੱਤਰ ਸਥਾਨ ਵਿੱਚ ਖੜ੍ਹਾ ਦੇਖੋਗੇ ਤਾਂ ਜਿਹੜੇ ਯਹੂਦੀਆਂ ਵਿੱਚ ਹਨ ਉਹ ਪਹਾੜਾਂ ਵੱਲ ਭੱਜ ਜਾਣ, ਜਿਹੜੇ ਘਰ ਦੀ ਛੱਤ 'ਤੇ ਹੈ ਉਹ ਆਪਣੇ ਘਰ ਵਿੱਚ ਚੀਜ਼ਾਂ ਲੈਣ ਲਈ ਹੇਠਾਂ ਨਾ ਜਾਵੇ, ਅਤੇ ਜਿਹੜਾ ਖੇਤ ਵਿੱਚ ਹੈ ਉਹ ਆਪਣਾ ਚੋਗਾ ਲੈਣ ਲਈ ਪਿੱਛੇ ਨਾ ਹਟੇ। ਅਤੇ ਅਫਸੋਸ ਹੈ ਉਹਨਾਂ ਔਰਤਾਂ ਲਈ ਜੋ ਗਰਭਵਤੀ ਹਨ ਅਤੇ ਉਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਦੁੱਧ ਚੁੰਘਾ ਰਹੀਆਂ ਹਨ। ਪ੍ਰਾਰਥਨਾ ਕਰੋ ਕਿ ਤੁਹਾਡਾ ਭੱਜਣਾ ਸਰਦੀਆਂ ਵਿੱਚ ਜਾਂ ਸਬਤ ਦੇ ਦਿਨਾਂ ਵਿੱਚ ਨਾ ਹੋਵੇ, ਕਿਉਂਕਿ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਦੁਨੀਆ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਨਹੀਂ ਆਇਆ ਹੈ, ਨਾ ਹੀ ਕਦੇ ਹੋਵੇਗਾ। ਅਤੇ ਜੇ ਉਹ ਦਿਨ ਘਟਾਏ ਜਾ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ, ਪਰ ਚੁਣੇ ਹੋਏ ਲੋਕਾਂ ਦੀ ਖਾਤਰ ਉਹ ਦਿਨ ਘਟਾਏ ਜਾਣਗੇ। ਫਿਰ ਜੇ ਕੋਈ ਤੁਹਾਨੂੰ ਕਹੇ ਦੇਖੋ ਮਸੀਹ ਇੱਥੇ ਹੈ ਜਾਂ ਉੱਥੇ ਹੈ ਤਾਂ ਇਸ ਉੱਤੇ ਵਿਸ਼ਵਾਸ ਨਾ ਕਰੋ, ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਵੱਡੇ ਵੱਡੇ ਨਿਸ਼ਾਨ ਅਤੇ ਅਚੰਬੇ ਕਰਨਗੇ, ਤਾਂ ਜੋ ਜੇ ਸੰਭਵ ਹੋਵੇ ਤਾਂ ਚੁਣੇ ਹੋਏ ਲੋਕਾਂ ਨੂੰ ਵੀ ਗੁੰਮਰਾਹ ਕਰ ਸਕਣ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ। ਉਹ ਦਾਨੀਅਲ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ, ਜਦੋਂ ਤੁਸੀਂ ਪਵਿੱਤਰ ਸਥਾਨ ਵਿੱਚ ਖੜ੍ਹੇ ਉਸ ਘਿਣਾਉਣੀ ਚੀਜ਼ ਨੂੰ ਉਜਾੜਦੀ ਜੋ ਉਜਾੜਦੀ ਹੈ ਬਾਰੇ ਦਾਨੀਅਲ ਨਬੀ ਦੁਆਰਾ ਦੱਸਿਆ ਗਿਆ ਹੈ ਤਾਂ ਪਾਠਕ ਸਮਝ ਲਵੇ ਇਹ ਭਵਿੱਖਬਾਣੀ ਅੰਸ਼ਕ ਤੌਰ 'ਤੇ ਪੂਰੀ ਹੋਈ ਜਦੋਂ ਐਂਟੀਕਸ ਐਫੀਪਨੇਸ ਨਾਮਕ ਇੱਕ ਆਦਮੀ ਨੇ ਮੰਦਰ ਵਿੱਚ ਜਗਵੇਦੀ 'ਤੇ ਖੜ੍ਹੇ ਹੋ ਕੇ ਸੂਰ ਦਾ ਮਾਸ ਚੜ੍ਹਾਇਆ। ਪਰ ਪ੍ਰਭੂ ਦੀ ਇੱਕ ਵੱਡੀ ਪੂਰਤੀ ਅੱਗੇ ਵੀ ਹੋਣੀ ਬਾਕੀ ਸੀ। ਇਹ ਪੂਰਤੀ ਉਦੋਂ ਹੋਈ ਜਦੋਂ ਰੋਮੀ ਟਾਈਟਸ ਨੇ ਯਰੂਸ਼ਲਮ ਨੂੰ ਘੇਰਾ ਪਾਇਆ ਅਤੇ ਅੰਤ ਵਿੱਚ ਇਹ ਡਿੱਗ ਪਿਆ ਅਤੇ ਉਹ ਸਮਰਾਟ ਦੇ ਰੋਮਨ ਚਿੰਨ੍ਹ ਨਾਲ ਮੰਦਰ ਵਿੱਚ ਮਾਰਚ ਉਸਨੇ ਸਮਰਾਟ ਦੇ ਰੋਮਨ ਚਿੰਨ੍ਹ ਨਾਲ ਮੰਦਰ ਵਿੱਚ ਮਾਰਚ ਕੀਤਾ, ਜਿਸ ਨੇ ਇੱਕ ਦੇਵਤਾ ਹੋਣ ਦਾ ਦਾਅਵਾ ਕੀਤਾ, ਅਤੇ ਫਿਰ ਇਸ ਨੂੰ ਇੱਟ ਤੋਂ ਇੱਟ ਖੜਕਾ ਦਿੱਤੀ ਜਾਂ ਪਾੜ ਦਿੱਤੀ। ਯਿਸੂ ਕਹਿੰਦਾ ਹੈ ਕਿ ਜਦੋਂ ਤੁਸੀਂ ਇਸ ਨੂੰ ਹੁੰਦਾ ਵੇਖੋਗੇ ਭੱਜ ਜਾਓ, ਕੁਝ ਵੀ ਨਾ ਲਓ, ਕਿਸੇ ਵੀ ਚੀਜ਼ ਲਈ ਵਾਪਸ ਨਾ ਜਾਓ। ਇਹ ਗਰਭਵਤੀ ਮਾਵਾਂ ਲਈ ਕਿੰਨਾ ਭਿਆਨਕ ਹੋਵੇਗਾ, ਕਿਉਂਕਿ ਉਸ ਸਮੇਂ ਵੱਡੀ ਬਿਪਤਾ ਹੋਵੇਗੀ ਜਿਵੇਂ ਕਿ ਦੁਨੀਆ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਹੀਂ ਹੋਈ ਹੈ। 70 ਈਸਵੀ ਵਿੱਚ ਯਰੂਸ਼ਲਮ 4 ਸਾਲਾਂ ਦੀ ਘੇਰਾਬੰਦੀ ਦੇ ਵਿਚਕਾਰ ਸੀ, ਲੋਕ ਭੁੱਖੇ ਮਰ ਰਹੇ ਸਨ। ਯਹੂਦੀ ਇਤਿਹਾਸਕਾਰ ਜੋਸੀਫਸ ਸਾਨੂੰ ਦੱਸਦਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖਾਣ ਲਈ ਮਜਬੂਰ ਕੀਤਾ ਗਿਆ ਸੀ। 10 ਲੱਖ ਯਹੂਦੀਆਂ ਦਾ ਕਤਲ ਕਰ ਦਿੱਤਾ ਗਿਆ, ਸ਼ਹਿਰ ਢਹਿ ਗਿਆ ਅਤੇ ਰੋਮੀਆਂ ਨੇ ਮੰਦਰ ਨੂੰ ਪੂਰੀ ਤਰ੍ਹਾਂ ਢਾ ਦਿੱਤਾ। ਯਿਸੂ ਨੇ ਆਇਤ 2 ਵਿੱਚ ਕੀ ਕਿਹਾ ਸੀ, ਸੱਚਮੁੱਚ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇੱਥੇ ਇੱਕ ਪੱਥਰ ਦੂਜੇ ਉੱਤੇ ਨਹੀਂ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ। ਇਹ ਉਸੇ ਤਰ੍ਹਾਂ ਹੋਇਆ ਜਿਵੇਂ ਯਿਸੂ ਨੇ ਕਿਹਾ ਸੀ। ਆਇਤ 22 ਵਿੱਚ ਯਿਸੂ ਕਹਿੰਦਾ ਹੈ, ਅਤੇ ਜੇ ਉਹ ਦਿਨ ਕਟਾਏ ਨਾ ਜਾਂਦੇ ਤਾਂ ਕੋਈ ਵੀ ਮਨੁੱਖ ਨਾ ਬਚਦਾ, ਪਰ ਚੁਣੇ ਹੋਏ ਲੋਕਾਂ ਲਈ ਉਹ ਦਿਨ ਕਟਾਏ ਜਾਣਗੇ। ਉੱਥੇ ਕਾਲ ਨੂੰ ਦੇਖੋ, ਯਿਸੂ ਕਹਿੰਦਾ ਹੈ ਕਿ ਜੇ ਉਹ ਦਿਨ ਕਟਾਏ ਨਾ ਜਾਂਦੇ, ਉਹ ਭੂਤਕਾਲ ਵਿੱਚ ਕਿਸੇ ਅਜਿਹੀ ਚੀਜ਼ ਬਾਰੇ ਗੱਲ ਕਰ ਰਿਹਾ ਸੀ ਜੋ ਜੇ ਹੋਣੀ ਸੀ। ਉਹ ਭੂਤਕਾਲ ਵਿੱਚ ਗੱਲ ਕਰ ਰਿਹਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਕੀ ਹੋਣ ਵਾਲਾ ਹੈ, ਇਹ ਯੋਜਨਾ ਵਿੱਚ ਹੈ, ਇਹ ਕਾਬੂ ਵਿੱਚ ਹੈ। ਇਸ ਲਈ ਉਹ ਦਿਨ ਘਟਾਏ ਗਏ ਸਨ, ਕਿਸ ਲਈ? ਚੁਣੇ ਹੋਏ ਲੋਕਾਂ ਨੂੰ ਬਚਾਉਣ ਲਈ। ਅਸੀਂ ਜਾਣ ਸਕਦੇ ਹਾਂ ਕਿ ਅੱਜ ਜੀਵਨ ਦੇ ਮੁਸੀਬਤ ਅਤੇ ਕਸ਼ਟ ਦੇ ਵਿਚਕਾਰ ਮਸੀਹ ਆਪਣੇ ਸਿੰਘਾਸਨ 'ਤੇ ਹੈ ਅਤੇ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਅਤੇ ਇਸ ਲਈ ਜਿਵੇਂ ਅਸੀਂ ਸੰਸਾਰ ਘਟਨਾਵਾਂ ਨੂੰ ਦੇਖਦੇ ਹਾਂ, ਅਸੀਂ ਇੱਕ ਸ਼ਾਂਤ ਵਿਸ਼ਵਾਸ ਨਾਲ ਅਜਿਹਾ ਕਰ ਸਕਦੇ ਹਾਂ ਕਿਉਂਕਿ ਰਾਜਾ ਆਪਣੇ ਸਿੰਘਾਸਨ 'ਤੇ ਹੈ। ਜਿਵੇਂ ਅਸੀਂ ਆਪਣੇ ਜੀਵਨ ਅਤੇ ਆਪਣੇ ਪਰਿਵਾਰਾਂ ਦੇ ਜੀਵਨ ਵਿੱਚ ਨਿੱਜੀ ਘਟਨਾਵਾਂ ਨੂੰ ਦੇਖਦੇ ਹਾਂ, ਅਸੀਂ ਇੱਕ ਸ਼ਾਂਤ ਵਿਸ਼ਵਾਸ ਨਾਲ ਅਜਿਹਾ ਕਰ ਸਕਦੇ ਹਾਂ ਕਿਉਂਕਿ ਰਾਜਾ ਆਪਣੇ ਸਿੰਘਾਸਨ 'ਤੇ ਹੈ। ਤਾਂ ਹਾਂ, ਰਾਜਾ ਆਪਣੇ ਆਉਣ ਤੋਂ ਪਹਿਲਾਂ ਵਿਰੋਧ ਦਾ ਵਾਅਦਾ ਕਰਦਾ ਹੈ ਕਿ ਜਿੱਤ ਨਹੀਂ, ਪਰ ਇਸ ਦੇ ਨਾਲ ਹੀ ਰਾਜਾ ਵਾਅਦਾ ਕਰਦਾ ਹੈ ਕਿ ਉਸਦਾ ਆਉਣਾ ਸਪੱਸ਼ਟ ਹੋਵੇਗਾ। ਆਇਤ 26 ਸਾਨੂੰ ਇੱਕ ਮਹਾਨ ਅਤੇ ਸ਼ਾਨਦਾਰ ਦਿਨ ਬਾਰੇ ਦੱਸਦੀ ਹੈ ਜੋ ਆਉਣ ਵਾਲਾ ਹੈ। ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ ਜਦੋਂ ਇਹ ਕਹਿੰਦਾ ਹੈ ਕਿ ਮਸੀਹ ਆ ਗਿਆ ਹੈ ਜਾਂ ਉੱਥੇ ਮਸੀਹ ਹੈ। ਅਸੀਂ ਡੇਵਿਡ ਆਈਕਸ, ਡੇਵਿਡ ਕੋਰੇਸ਼, ਏਜੇ ਮਿਲਰਸ ਤੋਂ ਕਿਉਂ ਪਰੇਸ਼ਾਨ ਨਹੀਂ ਹਾਂ? ਇਸ ਲਈ ਕਿਉਂਕਿ ਜਦੋਂ ਮਸੀਹ ਆਵੇਗਾ ਤਾਂ ਇਹ ਬਿਲਕੁਲ ਸਪੱਸ਼ਟ ਹੋਵੇਗਾ। ਜਿਵੇਂ ਬਿਜਲੀ ਦੀ ਚਮਕ ਆਸਮਾਨ ਵਿੱਚ ਸਾਰਿਆਂ ਦੇ ਦੇਖਣ ਲਈ ਚਮਕਦੀ ਹੈ। ਆਇਤ 27, ਕਿਉਂਕਿ ਜਿਵੇਂ ਬਿਜਲੀ ਪੂਰਬ ਤੋਂ ਆਉਂਦੀ ਹੈ ਅਤੇ ਪੱਛਮ ਤੱਕ ਚਮਕਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਵੇਗਾ। ਜਦੋਂ ਮਸੀਹ ਆਵੇਗਾ ਤਾਂ ਇਹ ਸਪੱਸ਼ਟ ਹੋਵੇਗਾ, ਅਟਲ ਹੋਣ ਵਾਲਾ ਹੈ ਅਤੇ ਰੋਜ਼ਾਨਾ ਜੀਵਨ ਦਾ ਸਾਰਾ ਕੂੜਾ ਮਸੀਹ ਦੇ ਆਉਣ ਤੱਕ ਕੁਝ ਵੀ ਅਰਥ ਨਹੀਂ ਰੱਖੇਗਾ। ਮਨੁੱਖ ਦਾ ਪੁੱਤਰ ਅਸਮਾਨ ਵਿੱਚ ਪ੍ਰਗਟ ਹੋਵੇਗਾ ਅਤੇ ਧਰਤੀ ਦੇ ਕਬੀਲੇ ਸੋਗ ਕਰਨਗੇ। ਕਿਉਂ? ਕਿਉਂਕਿ ਉਹ ਸ਼ਕਤੀ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆ ਰਿਹਾ ਹੈ। ਉਹ ਆਪਣੇ ਦੂਤਾਂ ਨੂੰ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨ ਲਈ ਭੇਜ ਰਿਹਾ ਹੈ। ਉਹ ਆਪਣੇ ਲੋਕਾਂ ਲਈ ਆ ਰਿਹਾ ਹੈ, ਉਹ ਆਪਣੇ ਬੱਚਿਆਂ ਲਈ ਆ ਰਿਹਾ ਹੈ ਅਤੇ ਧਰਤੀ ਦੇ ਕਬੀਲੇ ਸੋਗ ਮਨਾਉਣਗੇ ਕਿਉਂਕਿ ਸਦੀਵੀ ਨਿਆਂ ਉਹਨਾਂ ਉੱਤੇ ਪੈਂਦਾ ਹੈ। ਜਿਨ੍ਹਾਂ ਨੇ ਉਸਨੂੰ ਰੱਦ ਕੀਤਾ ਹੈ, ਯਿਸੂ ਜਿੱਤਦਾ ਹੈ, ਯਿਸੂ ਜਿੱਤਿਆ ਹੋਇਆ ਹੈ, ਯਿਸੂ ਜਿੱਤਿਆ ਹੈ। ਉਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ, ਉਹ ਸ਼ੁਰੂ ਤੋਂ ਹੀ ਅੰਤ ਤੱਕ ਜਾਣਦਾ ਹੈ ਅਤੇ ਸਾਨੂੰ ਉਸ ਉੱਤੇ ਭਰੋਸਾ ਕਰਨ ਦੀ ਲੋੜ ਹੈ। ਸਾਨੂੰ ਯਿਸੂ ਨੂੰ ਫੜੀ ਰੱਖਣ ਦੀ ਲੋੜ ਹੈ। ਜਦੋਂ ਆਵੇਗਾ ਤਾਂ ਅਸੀਂ ਕਿਵੇਂ ਮਹਿਸੂਸ ਕਰਾਂਗੇ? ਕੀ ਅਸੀਂ ਜੋਸ਼ ਨਾਲ ਖੁਸ਼ ਹੋਵਾਂਗੇ ਜਾਂ ਧਰਤੀ ਦੇ ਕਬੀਲੇ ਨਾਲ ਸੋਗ ਮਨਾਵਾਂਗੇ? ਕੀ ਅਸੀਂ ਉਸ ਕੋਲ ਭੱਜਾਂਗੇ ਜਾਂ ਉਸ ਤੋਂ ਦੂਰ ਭੱਜਾਂਗੇ? ਜੇਕਰ ਅਸੀਂ ਹੁਣੇ ਯਿਸੂ ਨੂੰ ਜਾਣੀਏ ਤਾਂ ਉਹ ਦਿਨ ਸਾਡੇ ਵਿੱਚੋਂ ਹਰੇਕ ਲਈ ਇੱਕ ਸ਼ਾਨਦਾਰ ਦਿਨ ਹੋਵੇਗਾ। ਰਾਜਾ ਵਾਅਦਾ ਕਰਦਾ ਹੈ ਅਤੇ ਉਸਦਾ ਆਉਣਾ ਜਿਹੜਾ ਸਪੱਸ਼ਟ ਹੋਵੇਗਾ। ਇਸ ਲਈ ਮੈਨੂੰ ਵਿਹਾਰਕ ਉਪਯੋਗ ਦੇ ਕੁਝ ਨੁਕਤਿਆਂ ਨਾਲ ਸਮਾਪਤ ਕਰਨ ਦੇ ਉਪਯੋਗ ਜਾਂ ਐਪਲੀਕੇਸ਼ਨ। ਖੈਰ, ਉਪਯੋਗ ਲਈ ਕਾਫ਼ੀ ਸਿੱਧਾ ਹੈ, ਹਵਾਲੇ ਤੋਂ ਸੁਤੰਤਰ ਰੂਪ ਵਿੱਚ ਵਗਦਾ ਹੈ। ਪਹਿਲੀ ਗੱਲ ਜਿਹੜੀ ਆ ਕਰਨੀ ਅਸੀਂ ਗੁੰਮਰਾਹ ਨਹੀਂ ਹੋਣਾ। ਆਇਤ 4, ਦੇਖੋ ਕੋਈ ਵੀ ਤੁਹਾਨੂੰ ਗੁੰਮਰਾਹ ਨਾ ਕਰੇ। ਇਹ ਅਹਿਸਾਸ ਕਰਨ ਲਈ ਇੱਕ ਉਤਸ਼ਾਹ ਹੈ ਕਿ ਦੁਨੀਆ ਕਾਬੂ ਤੋਂ ਬਾਹਰ ਨਹੀਂ ਹੈ, ਸਾਡੀਆਂ ਜ਼ਿੰਦਗੀਆਂ ਬੇਤਰਤੀਬ ਮੌਕੇ ਦੀ ਉਪਜ ਨਹੀਂ ਹਨ। ਪ੍ਰਭੂ ਸਰਵਸ਼ਕਤੀਮਾਨ ਹੈ, ਪ੍ਰਭੂ ਨਿਯੰਤਰਣ ਵਿੱਚ ਹੈ। ਹੁਣ ਮੈਨੂੰ ਨਹੀਂ ਪਤਾ ਕਿ ਤੁਹਾਡੇ ਸਿਰ ਉੱਤੇ ਕਿਸ ਤਰ੍ਹਾਂ ਦੇ ਤੂਫਾਨ ਆ ਰਹੇ ਹਨ, ਤੁਸੀਂ ਨਹੀਂ ਜਾਣਦੇ ਮੇਰੇ ਸਿਰ ਉੱਤੇ ਕਿਸ ਤਰ੍ਹਾਂ ਦੇ ਤੂਫਾਨ ਆ ਰਹੇ, ਪਰ ਇਹ ਜਾਣੋ ਕਿ ਪ੍ਰਭੂ ਜਿਹੜਾ ਆ ਉਹ ਕਾਬੂ ਦੇ ਵਿੱਚ ਆ। ਇਹ ਸੋਚ ਕੇ ਗੁੰਮਰਾਹ ਨਾ ਹੋਵੇ ਕਿ ਕਿਸੇ ਤਰ੍ਹਾਂ ਉਹ ਕਾਬੂ ਵਿੱਚ ਨਹੀਂ ਹੈ, ਉਹ ਹੈ। ਅਤੇ ਉਹ ਸਾਡੇ ਭਲੇ ਲਈ ਕੰਮ ਕਰ ਰਿਹਾ ਹੈ। ਸਾਡੇ ਵਿੱਚੋਂ ਕੋਈ ਵੀ ਇਹ ਸੋਚਣਾ ਪਸੰਦ ਨਹੀਂ ਕਰਦਾ ਕਿ ਸਾਡੇ ਲਈ ਗੁੰਮਰਾਹ ਹੋਣ ਦੀ ਸੰਭਾਵਨਾ ਹੈ, ਪਰ ਸਾਡੇ ਵਿੱਚੋਂ ਕੋਈ ਵੀ ਗੁੰਮਰਾਹ ਹੋਣ ਦੇ ਸਮਰੱਥ ਵਿੱਚ ਹੈ। ਸਾਨੂੰ ਗੁੰਮਰਾਹ ਹੋਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਦੂਸਰਾ ਜੀ, ਘਬਰਾਓ ਨਾ, ਆਇਤ 6। ਦੇਖੋ ਕਿ ਤੁਸੀਂ ਘਬਰਾਓ ਨਾ, ਜੰਗਾਂ ਅਤੇ ਯੁੱਧ ਦੀਆਂ ਫਵਾਵਾਂ ਹਨ, ਵਿਸ਼ਵ ਵਿਆਪੀ ਅਸੁਰੱਖਿਆ ਹੈ, ਪਰ ਘਬਰਾਓ ਨਾ, ਇਹ ਜ਼ਰੂਰ ਹੋਣਾ ਹੈ, ਪਰ ਇਹ ਸਾਡੇ ਲਈ ਘਬਰਾਉਣ ਲਈ ਇੱਕ ਸਪੱਸ਼ਟ ਉਤਸ਼ਾਹ ਹੈ। ਜਦੋਂ ਦੁਨੀਆ ਟੁੱਟਦੀ ਜਾਪਦੀ ਹੈ ਅਤੇ ਦੁਸ਼ਟ ਲੋਕ ਆਪਣਾ ਸਭ ਤੋਂ ਬੁਰਾ ਕੰਮ ਕਰਦੇ ਹਨ, ਜਦੋਂ ਸਾਡੇ ਆਲੇ ਦੁਆਲੇ ਸਾਰੇ ਘਬਰਾਏ ਜਾਂਦੇ ਹਨ, ਤਾਂ ਇੱਥੇ ਬੁਲਾਵਾ ਇਹ ਹੈ ਕਿ ਅਸੀਂ ਘਬਰਾਈਏ ਨਹੀਂ। ਪ੍ਰਭੂ ਆਪਣੇ ਸਿੰਘਾਸਨ 'ਤੇ ਹੈ, ਅਜਿਹੀਆਂ ਚੀਜ਼ਾਂ ਹੋਣੀਆਂ ਆ, ਸੋ ਇਸ ਕਰਕੇ ਅਸੀਂ ਘਬਰਾਈਏ ਨਹੀਂ। ਤਾਂ ਉਹਦੀ ਅਗਲੀ ਚੀਜ਼ ਕੀ ਹੈ ਕਿ ਹਾਰ ਨਾ ਮੰਨੀਏ, ਜਿਹੜਾ ਅੰਤ ਤੱਕ ਸਹਾਰਦਾ ਆ ਉਹ ਬਚਾਇਆ ਜਾਵੇਗਾ। ਆਏ 13। ਇਹ ਕੋਈ ਧਮਕੀ ਨਹੀਂ ਹੈ, ਇਹ ਇੱਕ ਵਾਅਦਾ ਆ, ਇਹ ਜਾਰੀ ਰੱਖਣ ਲਈ ਇੱਕ ਸ਼ਾਨਦਾਰ ਉਤਸ਼ਾਹ ਆ। ਉਹ ਜੋ ਕਹਿ ਰਿਹਾ ਕਿ ਉਹ ਇਹ ਹੈ, ਮੈਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਜਿਸ ਲਈ ਬੁਲਾ ਰਿਹਾ ਹਾਂ ਉਹ ਮੁਸ਼ਕਲ ਹੈ, ਪਰ ਤੁਹਾਡੀ ਮਿਹਨਤ ਦੇ ਅੰਤ ਵਿੱਚ ਇੱਕ ਉਮੀਦ ਹੈ। ਤੁਹਾਡੇ ਸੰਘਰਸ਼ ਵਿੱਚ ਤੁਹਾਡੇ ਸਾਹਮਣੇ ਮਹਿਮਾ ਦਾ ਇੱਕ ਤਾਜ ਰੱਖਿਆ ਗਿਆ ਹੈ, ਅਤੇ ਇਸ ਲਈ ਹਰ ਕੋਈ ਜੋ ਸਹਾਰਦਾ ਹੈ ਮਹਿਮਾ ਦਾ ਉਹ ਤਾਜ ਪ੍ਰਾਪਤ ਕਰੇਗਾ, ਪਰਮੇਸ਼ੁਰ ਦੀ ਮੁਕਤੀ ਦੇ ਪੂਰੇ ਆਸ਼ੀਰਵਾਦ ਪ੍ਰਾਪਤ ਕਰੇਗਾ। ਜਿਹੜੇ ਲੋਕ ਮਸੀਹ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਉਹ ਮਸੀਹ ਵਿੱਚ ਪ੍ਰਵੇਸ਼ ਕਰਨਗੇ। ਦ੍ਰਿੜ ਰਹੋ ਅਤੇ ਉਹਨਾਂ ਚੀਜ਼ਾਂ ਨੂੰ ਸਹਿਣ ਕਰੋ ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰਨ ਜਾ ਰਹੇ ਹੋ, ਕਿਉਂਕਿ ਜੋ ਅੰਤ ਤੱਕ ਦ੍ਰਿੜ ਰਹੇਗਾ ਉਹ ਬਚਾਇਆ ਜਾਵੇਗਾ। ਇੱਕ ਵਾਅਦਾ ਹੈ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ। ਅੱਜ ਸਵੇਰੇ ਆਖਰੀ ਅਰਜ਼ੀ ਤਾਂ ਨੋਟ ਹੈ, ਗਲਤ ਨਾ ਹੋਵੋ, ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੋ, ਦੁਨੀਆ ਵਿੱਚ ਸਾਰੀਆਂ ਕੌਮਾਂ ਲਈ ਇੱਕ ਗਵਾਹੀ ਵਜੋਂ ਕੀਤਾ ਜਾਵੇਗਾ। ਖੁਸ਼ਖਬਰੀ ਦਾ ਪ੍ਰਚਾਰ ਅਤਿਆਚਾਰ ਦੇ ਬਾਵਜੂਦ, ਅੰਤਰਰਾਸ਼ਟਰੀ ਟਕਰਾਅ ਦੇ ਬਾਵਜੂਦ, ਕੁਦਰਤੀ ਆਫਤਾਂ ਦੇ ਬਾਵਜੂਦ, ਬਹੁਤ ਜ਼ਿਆਦਾ ਕੁਧਰਮ ਦੇ ਬਾਵਜੂਦ ਕੀਤਾ ਜਾਵੇਗਾ। ਬਚਨ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਪਾਪੀਆਂ ਨੂੰ ਬਚਾਇਆ ਜਾਵੇਗਾ। ਚੀਨ ਵਿੱਚ ਪਾਪੀ ਬਚ ਗਏ, ਸਾਊਦੀ ਅਰਬ ਵਿੱਚ ਪਾਪੀ ਬਚ ਗਏ, ਗਲਾਸਗੋ ਵਿੱਚ ਪਾਪੀ ਬਚ ਗਏ। ਕਿਉਂ? ਕਿਉਂਕਿ ਇਹ ਕਰਨਾ ਸਾਡੇ ਉੱਤੇ ਨਹੀਂ, ਸਗੋਂ ਇਹ ਉਸ ਪਰਮਾਤਮਾ ਉੱਤੇ ਹੈ ਜੋ ਪੂਰੀ ਯੋਜਨਾ ਨੂੰ ਜਾਣਦਾ ਹੈ। ਰਾਜਾ ਅੰਤ ਵੱਲ ਇਸ਼ਾਰਾ ਕਰਦਾ ਹੈ ਅਤੇ ਉਸਦੇ ਸਵਰਗ ਅਤੇ ਉਸਦੇ ਉੱਜੇ ਆਉਣ ਦੇ ਵਿਚਕਾਰ ਇਹ ਸਮਾਂ ਬਹੁਤ ਮੁਸ਼ਕਲ ਹੈ। ਕਈ ਤਰੀਕਿਆਂ ਨਾਲ ਅਸੀਂ ਚਰਚਿਲ ਨਾਲ ਕਹਿ ਸਕਦੇ ਹਾਂ ਕਿ ਇਸ ਸਮੇਂ ਦੀ ਅਸਲਤ ਖੂਨ, ਪਸੀਨਾ, ਮਿਹਨਤ ਅਤੇ ਹੰਝੂ ਹਨ, ਪਰ ਉਤਸ਼ਾਹਿਤ ਰਹੋ ਕਿਉਂਕਿ ਸਾਡਾ ਪ੍ਰਭੂ ਸਿੰਘਾਸਨ 'ਤੇ ਹੈ ਅਤੇ ਉਹ ਨਿਯੰਤਰਣ ਵਿੱਚ ਹੈ, ਅਤੇ ਜਿਵੇਂ ਕਿ ਅਸੀਂ ਇਸ ਸੰਸਾਰ ਵਿੱਚ ਆਪਣੀ ਜ਼ਿੰਦਗੀ ਜਿਉਂਦੇ ਹਾਂ ਸਾਨੂੰ ਆਪਣੇ ਆਪ ਨੂੰ ਯਾਦ ਦਿਵਾਉਣ ਦੀ ਜ਼ਰੂਰਤ ਹੈ ਕਿ ਉਹ ਨਿਯੰਤਰਣ ਵਿੱਚ ਹੈ। ਗੁੰਮਰਾਹ ਨਾ ਹੋਈਏ, ਘਬਰਾਈਏ ਨਾ, ਹਾਰ ਨਾ ਮੰਨੀਏ, ਨਾ ਗਲਤੀ ਕਰੀਏ ਕਿ ਖੁਸ਼ਖਬਰੀ ਫੈਲ ਰਹੀ, ਜਿਵੇਂ ਕਿ ਅਸੀਂ ਰਾਜਾ ਦੇ ਨਾਲ ਉਸਦੀ ਸ਼ਾਨਦਾਰ ਵਾਪਸੀ ਵੱਲ ਵੱਧ ਰਹੇ ਹਾਂ। ਆਮੀਨ।